ਪੌਣ ਇਹ ਚੱਕਰਾਂ ਨੂੰ ਵਿੰਨਦੀ ਆਪਣਿਆਂ ਨੂੰ, ਜਦੋਂ ਕੰਠ ਨੂੰ ਵਿੰਨਦੀ ਆ ਨਾ, ਉਹ ਕੰਠ ਨੂੰ ਵਿੰਨ ਕੇ ਉਦੋਂ ਆਪਣੇ ਕੰਠ ਵਿੱਚ ਆਪਣੇ ਆਪ ਹੀ 100 ਗੁਣਾ ਵੱਧ ਜਾਪ ਦੀ ਸਪੀਡ ਵੱਧ ਜਾਂਦੀ। ਵਾਹਿਗੁਰੂ ਵਾਹਿਗੁਰੂ 100 ਗੁਣਾ ਜ਼ਿਆਦਾ ਹੋਣ ਲੱਗ ਜਾਂਦਾ, 100 ਗੁਣਾ ਵੱਧ ਹੀ ਰਸ ਹੁੰਦਾ। ਇਹੀ ਪੌਣ ਅੱਗੇ ਜਾ ਕੇ ਹਿਰਦੇ ਨੂੰ ਵਿੰਨਦੀ ਆ, ਉਸ ਚੱਕਰ ਨੂੰ ਵਿੰਨ ਕੇ ਫਿਰ ਅੱਗੇ ਰਸ ਵੱਧ ਜਾਂਦਾ, ਹੋਰ ਜ਼ਿਆਦਾ 1000 ਗੁਣਾ ਪ੍ਰਕਾਸ਼ ਹੋ ਜਾਂਦਾ। ਥੋੜ੍ਹੀ ਥੋੜ੍ਹੀ ਅੰਤਰਜਾਮਤਾ ਹੁੰਦੀ ਆ ਉੱਥੇ, ਇਹ ਜਿਨ੍ਹਾਂ ਜਿਨ੍ਹਾਂ ਦੇ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਆ। ਬਾਕੀ ਜਿਹੜਾ ਇਹ ਜਾ ਕੇ ਫਿਰ ਨਾਭੀ ਦੇ ਵਿੱਚ ਜਦੋਂ ਇਹ ਪੌਣ ਵਿੰਨਦੀ ਆ, ਉੱਥੇ ਵੀ ਪੌਣੀ ਕਰਮ ਕਰਦੀ ਕੁੰਡਲਨੀ ਸੁਰਜੀ ਸਤਸੰਗਤ। ਇਹ ਕੁੰਡਲਨੀ ਆਪਣੀ ਜਿਹੜੀ 12 ਫੁੱਟ ਲੰਮੀ ਨਾੜ ਹੈ ਜਿੱਥੋਂ ਰੋਟੀ ਲੰਘਦੀ ਹੈ, ਇੱਥੋਂ ਜਦੋਂ ਇਹਦੇ ਵਿੱਚੋਂ ਪੌਣ ਚੱਲਦੀ ਨਾ ਨਾਮ ਦੇ ਅਭਿਆਸ ਕਰਕੇ, ਇਹ ਸਾਰੀ ਕੁੰਡਲਨੀ ਆਪਣੇ ਆਪ ਹੀ ਇਉਂ ਫੁੱਲ ਜਾਂਦੀ ਹੈ। ਜਿਵੇਂ ਆਪਾਂ ਸਾਈਕਲ ਦੀ ਟਿਊਬ ਖਰੀਦੀਏ ਨਵੀਂ, ਉਹ ਪੈਕਿੰਗ ਜੀ 'ਚ ਮਿਲਦੀ ਹੈ ਐਵੇਂ ਬੰਦ ਜੀ ਹੋਈ ਹੋਈ, ਜਦੋਂ ਕਹੀਏ ਭਾਈ ਟਿਊਬ ਪਾ ਦੇ ਨਵੀਂ, ਉਹ ਜਦੋਂ ਉੱਤੋਂ ਰਬੜਾਂ ਜੀਆਂ ਲਾ ਕੇ ਉਹਦੇ 'ਚ ਫੂਕ ਭਰਦਾ, ਸਾਰੇ ਉਹ ਜਿੰਨੇ ਵੀ ਉਹਨੂੰ ਵੱਟ ਜੇ ਪਏ ਨੇ ਸਭ ਨਿਕਲ ਜਾਂਦੇ, ਬਿਲਕੁਲ ਖੁੱਲ੍ਹ ਕੇ ਸਿੱਧੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਡੀ ਅੰਦਰਲੀ ਇਹ ਜਿਹੜੀ ਨਾੜ ਹੈ ਨਾ, ਇਹ 12 ਫੁੱਟ ਲੰਬੀ, ਇਹਦੇ 'ਚ ਜਦੋਂ ਪੌਣ ਭਰਦੀ ਹੈ ਇਹ ਸਾਰੀ ਖੁੱਲ੍ਹ ਜਾਂਦੀ ਆਪਣੇ ਆਪ ਹੀ। ਉਦੋਂ ਪੇਟ ਵਿੱਚੋਂ ਗਰੜ ਗਰੜ ਦੀ ਆਵਾਜ਼ ਆਉਂਦੀ, ਕਈ ਡਰ ਜਾਂਦੇ ਨੇ ਪਤਾ ਨਹੀਂ ਕੀ ਬਿਮਾਰੀ ਲੱਗ ਗਈ ਮੈਨੂੰ। ਅਤੇ ਇਸੇ ਪ੍ਰਕਾਰ ਜਿਹੜਾ ਇਹ ਫਿਰ ਕੰਠ ਬਹੁਤ ਜ਼ਿਆਦਾ ਦੁਖਣ ਲੱਗ ਜਾਂਦਾ, ਹਿਰਦਾ ਦੁਖਣ ਲੱਗ ਜਾਂਦਾ, ਕਈ ਵਾਰੀ ਥੋੜ੍ਹਾ ਥੋੜ੍ਹਾ ਤਾਂ ਤਕਲੀਫ ਜੀ ਸਹਿਣੀ ਪੈਂਦੀ ਆ। ਇਸ ਕਰਕੇ ਫਿਰ ਉਹ ਭਾਈ ਜਾਪ ਮੂੰਹ ਨਾਲ ਕਰਨ ਦੀ ਲੋੜ ਨਹੀਂ ਪੈਂਦੀ, ਫਿਰ ਆਪਣੇ ਆਪ ਹੀ ਜਾਪ ਚੱਲਦਾ ਧੁੰਨੀ ਵਿੱਚ। ਧੁੰਨੀ ਤੋਂ ਆਪਣੇ ਸਾਰੇ ਸਰੀਰ ਦਾ ਜਿਹੜਾ ਆਪਣੇ ਸਾਰੇ ਸਰੀਰ ਦੀ ਧੁੰਨੀ ਮਾਲਕ ਹੈ, ਬਾਬ ਧੁੰਨੀ ਤੋਂ ਹੀ ਕੰਮ ਚੱਲਦਾ ਸਾਰਾ, ਧੁੰਨੀ ਤੋਂ ਲੈ ਕੇ ਸਾਰੀਆਂ ਨਾੜਾਂ ਜਾਂਦੀਆਂ ਪੂਰੇ ਸਰੀਰ 'ਚ। ਇਹ ਫਿਰ ਇੱਥੋਂ ਗਾਹਾਂ ਰੋਮ ਰੋਮ ਜਾਪ ਚੱਲਦਾ ਬੰਦੇ ਦਾ। ਇਸ ਕਰਕੇ ਇੱਕ ਜਾਣੇ ਨੇ ਪੁੱਛਿਆ, ਮੈਂ ਜੇ ਇੱਕ ਨੂੰ ਜਵਾਬ ਦੇਵਾਂ ਫਿਰ ਇੱਕ ਤੱਕ ਹੀ ਰਹਿ ਗਿਆ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਾਡੇ ਅੰਦਰ ਕੀ ਕਿਰਿਆ ਹੁੰਦੀ ਹੈ।
ਪਰਾ ਪੁੰਛ ਇਹ ਜਾਣ ਸੁਜਾਨ,
ਕਹਿੰਦੇ ਜਿਹੜੇ ਪਰਾ ਬਾਣੀਆਂ ਨੇ ਇਹ ਪੁੰਛ ਜਾਣਨਾ ਕਰੋ ਹੇ ਸਿਆਣਿਓ।
ਭਇਓ ਬੇਹੰਗਮ ਇਸੀ ਵਿਧਾਨ,
ਇਸੇ ਤਰੀਕੇ ਨਾਲ ਇਹ ਵੀ ਇੱਕ ਪੰਛੀ ਬਣ ਗਿਆ ਹੈ।
ਪੰਚੋ ਇੰਦਰੈ ਗਿਆਨ ਸੁਹਾਏ,
ਹੁਣ ਕਹਿੰਦੇ ਨੇ ਪੰਜੇ ਗਿਆਨ ਇੰਦਰੇ ਸੋਭਨੀਕ ਹੋ ਰਹੇ ਨੇ। ਜਿਸ ਤਰੀਕੇ ਨਾਲ ਇਹ ਅੱਖਾਂ ਹੋ ਗਈਆਂ, ਸਿਰਫ ਦੇਖਣ ਦਾ ਹੀ ਕੰਮ ਕਰਦੀਆਂ, ਕੋਈ ਕਰਮ ਨਹੀਂ ਕਰਦੀਆਂ, ਇਹ ਗਿਆਨ ਦਿੰਦੀਆਂ ਨੇ ਹਰ ਇੱਕ ਚੀਜ਼ ਦਾ, ਕੰਨ, ਚਮੜੀ, ਇਹ ਸਾਡੀ ਜ਼ੁਬਾਨ। ਇਸੇ ਪ੍ਰਕਾਰ ਇਹ ਜਿਹੜੇ ਸਾਡੇ ਕਰਮ ਕਰਨ ਵਾਲੇ ਪੰਜ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ। ਹੁਣ ਇੱਥੇ ਪੰਜ ਗਿਆਨ ਇੰਦਰੇ ਆਏ ਹਨ, ਇਹ ਸੋਭਨੀਕ ਹੁੰਦੇ ਹਨ।
ਔਰ ਖਸ਼ਟਮੀ ਬੁੱਧ ਮਿਲਾਏ,
ਫਿਰ 6ਵੀਂ ਬੁੱਧੀ ਮਿਲਦੀ ਇਹਨਾਂ ਦੇ ਨਾਲ। ਇਹ ਜਦੋਂ ਪੰਜ ਗਿਆਨ ਇੰਦਰਿਆਂ ਨਾਲ ਸਾਡੀ ਬੁੱਧੀ ਮਿਲਦੀ ਹੈ,
ਕੋਸ਼ ਵਿਗਿਆਨ ਮਿਅੰਗ ਇਹ ਜਾਨੋ,
ਇਹ ਵਿਗਿਆਨਮੈ ਕੋਸ਼ ਹੈ, ਇਹ 5ਵਾਂ ਕੋਸ਼ ਜਿਹੜਾ ਇੱਥੇ ਕਿਹਾ ਹੈ।
ਤਿੰਨ ਸਮ ਇਹ ਪੰਛੀ ਪਹਿਚਾਨੋ,
ਉਹਨਾਂ ਦੀ ਤਰ੍ਹਾਂ ਹੀ ਇਸ ਪੰਛੀ ਨੂੰ ਵੀ ਜਾਨਣਾ ਕਰੋ।
ਤਿੰਨ ਕੋਸ਼ ਜੋ ਕਰੇ ਬਖਾਨ,
ਕਹਿੰਦੇ ਤਿੰਨ ਕੋਸ਼ ਜਿਹੜੇ ਕਹਿਣਾ ਕੀਤੇ ਹਨ,
ਇਹ ਹੈ ਲਿੰਗ ਸਰੀਰ ਪਛਾਨ,
ਇਹ ਲਿੰਗ ਸਰੀਰ ਹੈ ਸਾਡਾ, ਇਹ ਜਿਹੜੇ ਤਿੰਨ ਕੋਸ਼ ਕਹੇ ਹਨ।
ਪੰਚੋ ਕੋਸ਼ ਰੋ ਤਿੰਨ ਸਰੀਰ,
ਪੰਜ ਕੋਸ਼ ਤੇ ਤਿੰਨ ਜਿਹੜੇ ਸਾਡੇ ਸਰੀਰ ਹਨ।
ਵਰਨਨ ਕਰੇ ਲਕੋਰ ਧੀਰ,
ਇਹ ਦਾਨਿਓ ਦਿਲ ਵਿੱਚ ਸਮਝੋ, ਇਹ ਮੈਂ ਵਰਨਨ ਕਰਕੇ ਤੁਹਾਨੂੰ ਸਮਝਾਏ ਨੇ।
ਸਚੇਤਨ ਆਨੰਦ ਸਰੂਪ,
ਉਹ ਜੋ ਪਰਮੇਸ਼ਰ ਦਾ ਸਰੂਪ ਹੈ ਉਹ ਕੀ ਹੈ, ਸੱਤ, ਜੋ ਤਿੰਨਾਂ ਕਾਲਾਂ ਵਿੱਚ ਹੀ ਸੱਤ ਹੈ। ਚੇਤਨ ਜੋ ਹਿੱਲਣ ਜੁੱਲਣ ਦੀ ਸ਼ਕਤੀ ਦਿੰਦਾ ਹੈ, ਜੋ ਆਨੰਦ ਸਰੂਪ ਹੈ।
ਸੂਖਮ ਤੇ ਸੂਖਮ ਅਨਰੂਪ,
ਉਹ ਵਾਹਿਗੁਰੂ ਹੈ ਨਾ, ਦੇਖੋ ਵੀ ਉਹ ਸਾਰਿਆਂ ਤੋਂ ਸੂਖਮ ਤੋਂ ਸੂਖਮ ਰੂਪ ਹੈ ਉਸ ਅਕਾਲ ਪੁਰਖ ਦਾ।
ਇੰਦਰੈ ਥੂਲ ਵਿਸ਼ੈ ਕਿਮ ਹੋਏ,
ਹੁਣ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਇਹ ਹੈਗੀਆਂ ਮੋਟੀਆਂ, ਥੂਲ ਇੰਦਰੀਆਂ ਦਾ ਵਿਸ਼ਾ ਪਰਮੇਸ਼ਰ ਕਿਵੇਂ ਹੋ ਸਕਦਾ ਹੈ? ਬੈਕਟੀਰੀਆ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ ਨਾ ਅੱਖਾਂ ਦੇ ਨਾਲ, ਜਿਵੇਂ ਬੈਕਟੀਰੀਆ ਸਾਡੀਆਂ ਅੱਖਾਂ ਦਾ ਵਿਸ਼ਾ ਨਹੀਂ ਹੈ, ਉਹ ਦਹੀਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਜਿਹੜਾ ਸਾਨੂੰ, ਉਹ ਫਿਰ ਖੁਰਦਬੀਨ ਨਾਲ ਦੇਖਿਆ ਜਾਂਦਾ। ਇਸੇ ਤਰ੍ਹਾਂ ਬ੍ਰਹਮ ਵੀ ਸਾਡੀਆਂ ਇੰਦਰੀਆਂ ਦਾ, ਮਨ ਦਾ, ਬੁੱਧ ਦਾ ਵਿਸ਼ੇ ਨਹੀਂ ਹੈ।
ਬੁੱਧ ਸੂਖਮ ਤੇ ਲਖੀਏ ਸੋਏ,
ਇਹ ਤਾਂ ਬਹੁਤ ਸੂਖਮ ਬੁੱਧੀ ਹੋਵੇ ਨਾ ਤਾਂ ਜਾਣਿਆ ਜਾਂਦਾ ਹੈ।
ਤਿਸਕੇ ਟਿਗਵਰਤੀ ਬੁੱਧ ਏਕ,
ਸਿਆਣਾ ਕਹਿੰਦਾ ਜੀ ਬੁੱਧੀ ਨਾਲ ਕਿਉਂ ਜਾਣਿਆ ਜਾਂਦਾ, ਹੋਰ ਵੀ ਕਿਸੇ ਚੀਜ਼ ਨਾਲ ਜਾਣਿਆ ਜਾ ਸਕਦਾ ਹੈ? ਕਹਿੰਦੇ ਨਹੀਂ, ਜਿਹੜੀ ਆਤਮਾ ਨਾ ਆਪਣੇ ਅੰਦਰ ਆਤਮਾ ਦੇ ਬਿਲਕੁਲ ਨੇੜੇ ਬੁੱਧੀ ਹੋਈ ਹੈ, ਬੁੱਧੀ ਤੋਂ ਪਰੇ ਮਨ ਹੈ, ਮਨ ਤੋਂ ਪਰੇ ਇੰਦਰੀਆਂ ਨੇ, ਇਸ ਕਰਕੇ ਇੰਦਰੀਆਂ ਨੂੰ ਤਾਂ ਪਤਾ ਹੀ ਕੱਖ ਨਹੀਂ ਹੈ, ਇਹ ਤਾਂ ਐਵੇਂ ਸਵਾਦੂ ਜੀਆਂ ਹੋਈਆਂ ਫਿਰਦੀਆਂ, ਜਿੱਥੇ ਦੇਖੇ ਖਾਣ ਪੀਣ ਵਾਲੀਆਂ ਚੀਜ਼ਾਂ ਉੱਥੇ ਹੀ ਲਾਲਾਂ ਸਿੱਟਣ ਲੱਗ ਪੈਂਦਾ, ਜਿੱਥੇ ਕੋਈ ਦੇਖਣ ਵਾਲੀ ਚੀਜ਼ ਦੇਖੀ ਉੱਧਰ ਬਿਟਰ ਬਿਟਰ ਦੇਖੀ ਜਾਂਦਾ, ਇਹ ਤਾਂ ਹੈਗੇ ਕਮਲੇ ਸਾਰੇ ਦਸੇ ਇੰਦਰੇ, ਇਹ ਜਿਹੜਾ ਮਨ ਹੈ ਇਹਨਾਂ ਨਾਲ ਮਿਲ ਕੇ ਝੱਲਾ ਬਣਿਆ ਹੋਇਆ, ਤੇ ਬੁੱਧੀ ਸਾਡੀ ਇਹ ਮਨ ਦੇ ਨਾਲ ਮਿਲੀ ਹੋਈ ਹੈ, ਤੇ ਬੁੱਧੀ ਹੈ ਵੈਸੇ ਕਹਿੰਦੇ ਬਿਲਕੁਲ ਨਾਲ ਹੀ ਮਿਲੀ ਹੋਈ ਆਤਮਾ ਦੇ, ਜੇ ਕਿਤੇ ਸਾਡੀ ਬੁੱਧੀ ਵਿਵੇਕ ਵਾਲੀ ਬਣ ਜਾਵੇ ਗੁਰਾਂ ਦੀ ਕਿਰਪਾ ਨਾਲ, ਤਾਂ ਸਾਡੀ ਬੁੱਧੀ ਆਤਮਾ ਦੇ ਦਰਸ਼ਨ ਕਰਕੇ ਪਰਮਾਤਮਾ ਚ ਲੀਨ ਹੋ ਸਕਦੀ ਹੈ,
ਯਾ ਤੇ ਇਹ ਲੱਗ ਸਕੈ ਵਿਵੇਕ,
ਇਸ ਕਰਕੇ ਇਹ ਜਿਹੜਾ ਹੈ ਨਾ ਵਿਵੇਕ ਦੁਆਰਾ ਗਿਆਨ ਦੇ ਰਾਹੀਂ ਜਾਣ ਸਕਦਾ ਹੈ।
ਰਜਿਓ ਜੋ ਮਨ ਕੋ ਮਹਿਦ ਪਰਵਾਹ,
ਇਹ ਜਿਹੜਾ ਮਨ ਦਾ ਮਹਿਦ ਬਹੁਤ ਜ਼ਿਆਦਾ ਪਰਵਾਹ ਰਚਿਆ ਪਰਮੇਸ਼ਰ ਨੇ, ਇਹ ਬਣਾਇਆ ਪਰਮੇਸ਼ਰ ਨੇ, ਖੇਡ ਅਸਲ ਵਿੱਚ ਉਹਨੇ ਬਣਾਉਣੀ ਸੀ। ਆਪਾਂ ਕਹੀਏ ਕਿ ਇਹ ਕਿਉਂ ਬਣਾਈ, ਆ ਦੁਨੀਆਂ ਦੇ ਅੰਦਰ ਇੰਨੀਆਂ ਖੇਡਾਂ ਹੁੰਦੀਆਂ ਨੇ, ਦੋ ਦੇਸ਼ਾਂ ਦੀਆਂ ਟੀਮਾਂ ਬਣਦੀਆਂ ਨੇ ਭਈ, ਇਸ ਕਰਕੇ ਉਹ ਕਿੰਨਾ ਜੂਝਦੇ ਨੇ ਇੱਕ ਦੂਜੇ ਨਾਲ ਜਿੱਤਣ ਵਾਸਤੇ। ਇਸੇ ਤਰ੍ਹਾਂ ਵਾਹਿਗੁਰੂ ਨੇ ਇੱਕ ਖੇਡ ਬਣਾ ਦਿੱਤੀ, ਸਾਡੀਆਂ ਇੰਦਰੀਆਂ ਬਣਾ ਕੇ, ਕੋਸ਼ ਬਣਾ ਕੇ, ਸਰੀਰ ਬਣਾ ਕੇ, ਕਹਿੰਦੇ ਮਨ ਦਾ ਮੂੰਹ ਜਿਹੜਾ ਸੀ ਨਾ ਉਹ ਬਾਹਰ ਮੁਖੀ ਕਰ ਦਿੱਤਾ,
ਕਰਿਓ ਵਹਿਰ ਕੋ ਅੰਤਰ ਨਾਹੀ,
ਜੇ ਉਹ ਪਹਿਲਾਂ ਹੀ ਅੰਦਰ ਨੂੰ ਕਰ ਦਿੰਦੇ ਮਨ ਦਾ ਮੂੰਹ ਬੁੱਧੀ ਵੱਲ ਨੂੰ ਤੇ ਬੁੱਧੀ ਦਾ ਮੂੰਹ ਆਤਮਾ ਵੱਲ ਨੂੰ, ਫਿਰ ਤਾਂ ਕਹਾਣੀ ਮੁੱਕ ਜਾਂਦੀ, ਫਿਰ ਤਾਂ ਕੋਈ ਮੈਚ ਹੀ ਨਾ ਰਿਹਾ ਸਾਡਾ, ਫਿਰ ਤਾਂ ਕੋਈ ਲੋੜ ਹੀ ਨਹੀਂ ਸੀ ਕਰਨ ਦੀ। ਰੱਬ ਕਹਿੰਦਾ ਇਹੀ ਤਾਂ ਮੇਰੀ ਖੇਡ ਹੈ, ਮੈਂ ਇਹਨਾਂ ਸਾਰਿਆਂ ਨੂੰ ਪਰੇ ਨੂੰ ਕਰ ਦਿੱਤਾ, ਤੇਰੇ ਮਨ ਨੂੰ ਬਾਹਰ ਮੁਖੀ ਕਰ ਦਿੱਤਾ, ਤੇਰੀ ਇੰਦਰੀਆਂ ਨੂੰ ਬਾਹਰ ਮੁਖੀ ਕਰ ਦਿੱਤਾ ਹੈ।
ਤਿਮ ਇੰਦਰੈ ਜੇ ਪੰਚੋ ਗਿਆਨ,
ਇਸੇ ਪ੍ਰਕਾਰ ਜਿਹੜੇ ਪੰਜੇ ਗਿਆਨ ਇੰਦਰੇ ਆਪਣੇ ਅੰਦਰ ਕਰਮ ਕਰਦੇ ਨੇ,
ਇਨ ਕੋ ਵੀ ਕੀ ਵਹਿਰ ਪਿਆਨ,
ਜਿਹੜੀ ਰੱਬ ਨੇ ਬਾਹਰ ਨੂੰ ਲਾ ਤੇ, ਅੱਖਾਂ ਵੀ ਬਾਹਰ ਨੂੰ ਦੇਖਦੀਆਂ, ਨੱਕ ਵੀ ਬਾਹਰੋਂ ਖੁਸ਼ਬੂ ਲੈਂਦਾ, ਕੰਨ ਵੀ ਬਾਹਰੋਂ ਹੀ ਸੁਣਨ ਨੂੰ ਕਰਦੇ ਨੇ, ਇਹ ਜਿਹੜੇ ਬਾਹਰੋਂ ਹੀ ਸਪਰਸ਼ ਕਰਦੇ ਨੇ, ਚਮੜੀ ਵੀ ਬਾਹਰੋਂ ਹੀ ਸਪਰਸ਼ ਕਰਦੀ ਹੈ, ਇਹ ਪੰਜੇ ਗਿਆਨ ਇੰਦਰੇ ਸਾਡੇ ਇਹ ਵੀ ਬਾਹਰ ਮੁਖੀ ਤੇ ਮਨ ਵੀ ਬਾਹਰ ਮੁਖੀ ਬਣਾ ਦਿੱਤਾ ਹੈ।
ਪੰਚੋਂ ਵਿਸ਼ੇ ਵਹਿਰ ਕੋ ਗਹਿ,
ਇਹ ਬਾਹਰਲੇ ਪੰਜ ਵਿਸ਼ਿਆਂ ਨੂੰ ਗ੍ਰਹਿਣ ਕਰਦੇ ਹਨ ਜਿਹੜੇ ਨੇ ਨਾ, ਇਹ ਸਾਰੀਆਂ ਇੰਦਰੀਆਂ ਇਹ ਬਾਹਰੋਂ ਹੀ ਚੀਜ਼ਾਂ ਖਿੱਚਣ ਨੂੰ ਤਿਆਰ ਨੇ, ਅੰਦਰ ਏਡਾ ਵੱਡਾ ਆਨੰਦ ਹੈ ਸਾਡੇ ਅੰਦਰ ਆਤਮਕ ਆਨੰਦ, ਉਹਨੂੰ ਇਹ ਲੈ ਹੀ ਨਹੀਂ ਸਕਦੇ।
ਕਿਸ ਪ੍ਰਕਾਰ ਮਨ ਕੋ ਨਹਿ ਲਹੈ,
ਕਹਿੰਦੇ ਕਿਸੇ ਤਰੀਕੇ ਨਾਲ ਇਹ ਮਨ ਨੂੰ ਜਾਣ ਨਹੀਂ ਸਕਦੇ ਹਨ।
ਮਨ ਸਵਧਾਨ ਹੋਏ ਇਨ ਪ੍ਰੇਰੈ,
ਉਹ ਕਿਸੇ ਤਰੀਕੇ ਨਾਲ ਇਹ ਮਨ ਇਹਨਾਂ ਨੂੰ ਸਾਵਧਾਨ ਹੋ ਕੇ ਪ੍ਰੇਰਨਾ ਦਿੰਦਾ ਹੈ।
ਪ੍ਰੇਰਿਤ ਕੋ ਹਟ ਕਰ ਨਹਿ ਹੀਰੈ,
ਇਹ ਸਾਡੀਆਂ ਇੰਦਰੀਆਂ ਜਿਹੜੀਆਂ ਨੇ ਅੰਦਰਲੀ ਪ੍ਰੇਰਨਾ ਦੇਣ ਵਾਲੇ ਮਨ ਨੂੰ ਦੇਖ ਨਹੀਂ ਸਕਦੀਆਂ। ਜਿਵੇਂ ਮਹਾਰਾਜ ਜੀ ਨੇ ਪ੍ਰਮਾਣ ਦਿੱਤਾ ਨਾ, ਇਹ ਜਿਹੜੇ ਨਾ ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਇਸੇ ਤਰ੍ਹਾਂ ਹੀ ਮਨ ਇੰਦਰੀਆਂ ਨੂੰ ਪ੍ਰੇਰਦਾ, ਅੱਖਾਂ ਨੂੰ ਕਹਿੰਦਾ ਤੂੰ ਦੇਖ, ਕੰਨਾਂ ਨੂੰ ਕਹਿੰਦਾ ਚੁਗਲੀ ਨਿੰਦਾ ਸੁਣ, ਅੱਖਾਂ ਨੂੰ ਕਹਿੰਦਾ ਬਗਾਨਾ ਰੂਪ, ਅੱਖੀ ਸੂਤਕ ਵੇਖਣਾ ਪਰ ਤਰੈ ਪਰ ਧਨ ਰੂਪ, ਤੂੰ ਅੱਖਾਂ ਨੂੰ ਖੁਦ ਨੂੰ ਪਤਾ ਨਹੀਂ ਕਿ ਮਨ ਅੰਦਰ ਕਿੱਥੇ ਕਹਿ, ਉਹਨੂੰ ਤਾਂ ਇੰਨਾ ਕੀ ਪਤਾ ਮੈਨੂੰ ਸੰਦੇਸ਼ਾ ਮਿਲਿਆ ਬਸ, ਕੰਨਾਂ ਨੂੰ ਸੰਦੇਸ਼ ਮਿਲਿਆ, ਨੱਕ ਨੂੰ ਸੰਦੇਸ਼ ਮਿਲਿਆ, ਤੂੰ ਸੁਗੰਧੀ ਲੈ ਕਾਹਦੀ ਖੁਸ਼ਬੂ ਹੈ, ਕਹਿੰਦੇ ਕੜਾਹ ਪ੍ਰਸ਼ਾਦ ਬਣ ਰਿਹਾ ਵੀ ਖੁਸ਼ਬੂ ਆ ਗਈ ਆਪਾਂ ਨੂੰ। ਇਉਂ ਕਹਿੰਦੇ ਜਿਹੜਾ ਪ੍ਰੇਰਕ ਆ ਨਾ ਮਨ ਇੰਦਰੀਆਂ ਦਾ, ਇੰਦਰੀਆਂ ਨੂੰ ਖੁਦ ਨੂੰ ਗਿਆਨ ਨਹੀਂ ਕਿ ਸਾਨੂੰ ਪ੍ਰੇਰਨ ਵਾਲਾ ਪਿੱਛੇ ਕੌਣ ਬੈਠਾ ਹੈ।
ਮਨ ਸੂਖਮ ਇੰਦਰੈ ਹੈ ਥੂਲ,
ਕਿਉਂ ਇਹ ਇੰਦਰੀਆਂ ਸਾਡੇ ਮਨ ਨੂੰ ਕਿਉਂ ਨਹੀਂ ਦੇਖ ਸਕਦੀਆਂ ਜੀ, ਕਹਿੰਦੇ ਕਿਉਂਕਿ ਮਨ ਇੰਨਾ ਸੂਖਮ ਹੈ, ਇੰਨਾ ਸੂਖਮ ਹੈ ਕਿ ਇੰਦਰੀਆਂ ਮੋਟੀਆਂ ਜੋ ਹੋਈਆਂ, ਇੰਦਰੀਆਂ ਨਹੀਂ ਦੇਖ ਸਕਦੀਆਂ ਉਹ ਮਨ ਨੂੰ, ਕਿਉਂਕਿ ਮਨ ਇੰਨਾ ਸੂਖਮ ਹੈ। ਸੰਕਲਪੋ ਵਿਕਲਪੋ ਹੀ ਮਨੋ, ਮਨ ਦਾ ਤਾਂ ਕੋਈ ਆਕਾਰ ਨਹੀਂ ਨਾ, ਮਨ ਤਾਂ ਇੱਕ ਪੌਣ ਜੀ ਹੋਈ ਹੈ, ਹਵਾ ਜੀ, ਜਿਵੇਂ ਕਹਿੰਦੇ ਨਾ ਹਵਾ, ਬਸ ਇਹ ਹਵਾ ਜੀ ਹੋਈ ਹੈ ਮਨ, ਕਦੇ ਕਹਿੰਦੇ ਫਲਾਨੇ ਦੀ ਹਵਾ ਵਿਗੜੀ ਹੋਈ ਹੈ, ਆਪਾਂ ਹੁਣ ਅੱਖਰ ਚ ਬੋਲ ਲੈਂਦੇ ਹਾਂ ਪਰ ਆਪਾਂ ਨੂੰ ਖੁਦ ਨੂੰ ਊਂ ਨਹੀਂ ਗਿਆਨ ਹੁੰਦਾ ਕਿ ਆਪਾਂ ਬੋਲ ਕੀ ਰਹੇ ਹਾਂ, ਇਸ ਕਰਕੇ ਲੋਕਾਂ ਦੀ ਹਵਾ ਵਿਗੜ ਗਈ ਹੈ।
ਯਾ ਤੇ ਇਨ ਕੋ ਵਿਸ਼ੇ ਨਾ ਮੂਲ,
ਇਸ ਕਰਕੇ ਇਹਨਾਂ ਦਾ ਵਿਸ਼ੇ ਨਹੀਂ ਹੈ ਮੂਲ ਰੂਪ ਦੇ ਵਿੱਚ, ਮਨ ਇਹਨਾਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ, ਕਿਉਂਕਿ ਮਨ ਦਾ ਜਿਹੜਾ ਹੈ ਨਾ ਦੇਖਣਾ, ਇੰਦਰੀਆਂ ਕਰਕੇ ਮਨ ਦੇਖ ਨਹੀਂ ਸਕਦਾ।
ਤੈਸੇ ਮਨ ਕੋ ਵਿਸ਼ੇ ਨਾ ਆਤਮ,
ਇਸੇ ਪ੍ਰਕਾਰ ਜਿਹੜਾ ਮਨ ਹੈ ਉਹ ਇੰਨਾ ਮੋਟਾ ਹੈ, ਮਨ ਤੋਂ ਮੈਗਲ ਹੋਏ ਰਹੋ, ਮਹਾਰਾਜ ਕਹਿੰਦੇ ਮਨ ਵੀ ਹਾਥੀ ਵਰਗਾ ਹੋਇਆ ਬੈਠਾ। ਹੁਣ ਆਤਮਾ ਮਨ ਦਾ ਵਿਸ਼ਾ ਨਹੀਂ ਹੈ, ਇੰਦਰੀਆਂ ਮਨ ਨੂੰ ਨਹੀਂ ਦੇਖ ਸਕਦੀਆਂ, ਤੇ ਮਨ ਸਾਡਾ ਆਤਮਾ ਨੂੰ ਦੇਖ ਨਹੀਂ ਸਕਦਾ।
ਜਾਣ ਸਕੈ ਮੈਂ ਇਹ ਅਨਾਤਮ,
ਇਹ ਕਿਉਂ ਨਹੀਂ ਜਾਣ ਸਕਦਾ ਜੀ? ਇਹ ਵੀ ਦੱਸ ਦਿਓ ਸਾਨੂੰ ਕਿ ਮਨ ਆਤਮਾ ਨੂੰ ਕਿਉਂ ਨਹੀਂ ਦੇਖ ਸਕਦਾ? ਕਹਿੰਦੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਕਿ ਸਾਡੀਆਂ ਇੰਦਰੀਆਂ ਮੋਟੀਆਂ ਨੇ, ਸਥੂਲ ਨੇ, ਇਹ ਮਨ ਨੂੰ ਨਹੀਂ ਦੇਖ ਸਕਦੀਆਂ। ਇਸੇ ਤਰ੍ਹਾਂ ਮਨ ਅਨਾਤਮ ਹੈ, ਆਤਮਾ ਤਾਂ ਉਹੀ ਹੈ। ਅਨ ਆਤਮ ਕਿਵੇਂ? ਕਹਿੰਦੇ ਮਨ ਆਪਣੇ ਆਪ ਨੂੰ ਹੀ ਝੱਲਾ ਇਹ ਸਮਝ ਜਾਂਦਾ ਕਿ ਮੈਂ ਅੱਖਾਂ ਹਾਂ, ਮੈਂ ਕੰਨ ਹਾਂ, ਮੈਂ ਨੱਕ ਹਾਂ, ਮੈਂ ਇਹ ਹਾਂ। ਇਹ ਆਪਣੇ ਆਪ ਦਾ ਸਰੂਪ ਹੀ ਨਹੀਂ ਜਾਣ ਸਕਿਆ ਅੱਜ ਤੱਕ।
ਸੂਖਮ ਆਤਮ ਮਨ ਹੈ ਥੂਲ,
ਆਤਮਾ ਇੰਨੀ ਸੂਖਮ ਹੈ ਕਿ ਮਨ ਉਹਦੇ ਸਾਹਮਣੇ ਬਹੁਤ ਮੋਟਾ ਹੈ।
ਨਹੀਂ ਜਾਏ ਤਿਸ ਕੀ ਦਿਸ਼ ਭੂਲ,
ਭੁੱਲ ਕੇ ਵੀ ਨਹੀਂ ਜਾਂਦਾ ਮਨ ਆਤਮਾ ਵੱਲ। ਐਡਾ ਸਵਾਦਾਂ ਚ ਫਸਿਆ, ਇਹਨਾਂ ਵਿਸ਼ਿਆਂ ਵਿਕਾਰਾਂ ਚ ਫਸਿਆ, ਇੰਨੀਆਂ ਗਲਤ ਗੱਲਾਂ ਚ ਮਨ ਫਸਿਆ ਹੋਇਆ। ਜੇ ਕਹਿ ਲੈ ਮਨ ਆਨੰਦ ਲੈ ਲੈ ਭਾਈ, ਬਾਣੀ ਪੜ੍ਹ ਲੈ ਤੇ ਆਹੋ ਹੋਰ ਕਰਮ ਕਰ ਲੈ ਆਨੰਦ ਵਾਲੇ, ਨਾ ਉਧਰ ਨੂੰ ਨੀ ਜਾਣਾ। ਭਾਈ ਮੈਨੂੰ ਨੀਂਦ ਆਈ ਹੈ ਜਿਹਦੀ ਸੌ ਜਾਂਦਾ ਹੈ। ਔਰ ਜੇ ਕਹੀਏ ਕਿ ਪੁੱਠਾ ਕੰਮ ਕਰਨਾ, ਕੋਈ ਟੀਵੀ ਦੇਖਣਾ, ਨੀਂਦ ਨੂੰਦ ਕਿੱਧਰ ਹੀ ਉੱਡ ਜਾਂਦੀ ਹੈ। ਇਸ ਕਰਕੇ ਜਿਹੜਾ ਸਾਡਾ ਮਨ ਹੈ ਆਤਮਾ ਵੱਲ ਨੂੰ ਭੁੱਲ ਕੇ ਵੀ ਨਹੀਂ ਜਾਂਦਾ, ਉਸ ਪਾਸੇ ਨੂੰ ਜਾਣਾ ਹੀ ਨਹੀਂ ਚਾਹੁੰਦਾ। ਇਹ
ਪੰਚੋ ਇੰਦਰੈ ਮਨ ਖਸ਼ਟਮ,
ਪੰਜ ਜਿਹੜੇ ਸਾਡੇ ਇੰਦਰੇ ਨੇ ਤੇ ਮਨ ਛੇਵਾਂ ਹੈ।
ਵਹਿਰ ਮੁਖੀ ਇਹ ਕਰੇ ਪ੍ਰਥਮ,
ਕਹਿੰਦੇ ਜਦੋਂ ਰੱਬ ਨੇ ਬਾਹਰ ਮੁਖੀ ਬਣਾ ਦਿੱਤੇ ਭਾਈ ਇਹ,
ਜਾਂ ਤੇ ਹੱਥ ਹੋਏ ਇਸ ਰੀਤ,
ਇਸ ਕਰਕੇ ਇਸ ਤਰੀਕੇ ਦੇ ਨਾਲ ਇਹ ਨਾਸ ਹੁੰਦੇ ਹਨ।
ਤ੍ਰਿਪਤੈ ਨਹੀਂ ਤਾਰ ਤੇ ਨੀਤ,
ਇਹ ਤਾਂ ਰੋਜ਼ ਭੱਜੇ ਹੀ ਰਹਿੰਦੇ ਨੇ, ਭੱਜੇ ਹੀ ਰਹਿੰਦੇ ਨੇ, ਕਦੇ ਨੀ ਰੱਜਦੇ। ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਨਾ ਸਾਡੀਆਂ ਕਦੇ ਅੱਖਾਂ ਰੱਜੀਆਂ, ਨਾ ਸਾਡੇ ਕਦੇ ਕੰਨ ਰੱਜੇ ਨੇ, ਨਾ ਸਾਡੀ ਜ਼ਬਾਨ ਰੱਜੀ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ, ਮਰਦੇ ਦਮ ਤੱਕ ਬੰਦਾ ਕਹਿੰਦਾ ਪੋਤੇ ਦਾ ਮੂੰਹ ਦੇਖ ਜਾਂਦਾ ਚੰਗਾ ਸੀ ਜੇ ਮੈਂ ਨਾ ਮਰਦਾ, ਹੁਣ ਪੋਤੇ ਨੂੰ ਦੇਖ ਕੇ ਜਾਣਾ ਸੀ, ਕੀ ਲੈਣਾ ਪੋਤਾ ਦੇਖ ਕੇ? ਅੱਗੇ ਥੋੜੇ ਪੋਤੇ ਦੇਖੇ ਨੇ, ਕਦੇ ਬ੍ਰਹਮ ਦੇ ਦਰਸ਼ਨ ਵੀ ਕਰਨੇ ਚਾਹੀਦੇ ਹੈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹੈ। ਇਹ ਦੁਨਿਆਵੀ ਗੱਲਾਂ ਚ ਹੀ ਫਸਿਆ ਰਹਿੰਦਾ ਹੈ।
ਬਿਨ ਸਤ ਗੁਰ ਕੀ ਸ਼ਰਨੀ ਪਰੇ, ਅੰਤਰ ਮੁਖੀ ਨਾ ਬ੍ਰਿਤ ਕੋ ਕਰੇ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹੇ ਗੁਰੂ। ਹੁਣ ਮਹਾਰਾਜ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਦਸਨਾ ਰਾਹੀਂ ਕਿ ਬਿਨ ਸਤਿਗੁਰੂ ਕੀ ਸ਼ਰਨੀ ਪਰੇ, ਸਤਿਗੁਰੂ ਜੀ ਦੀ ਸ਼ਰਨੀ ਹੁਣ ਪੈਣਾ ਕਿ ਸਾਡਾ ਤਾਂ ਸਾਰਾ ਸਿਸਟਮ ਹੀ ਪੁੱਠਾ ਹੋਇਆ ਪਿਆ ਅੰਦਰੋਂ, ਕਿਉਂਕਿ ਉਹਨਾਂ ਨੇ ਪਿੱਛੋਂ ਭੇਜੇ ਹੀ ਇਸ ਤਰ੍ਹਾਂ ਹੈ। ਇਹ ਤਾਂ ਬਾਅਦ ਵਿੱਚ ਸਿਸਟਮ ਠੀਕ ਕਰੀਦਾ ਸਤਿਗੁਰਾਂ ਨੂੰ ਮਿਲ ਕੇ, ਕਿ ਅੰਤਰਮੁਖ ਬਿਰਤੀ ਜਿਹੜਾ ਹੈ ਨਾ ਇਹ ਸਤਿਗੁਰੂ ਜੀ ਫਿਰ ਉਪਦੇਸ਼ ਦੇ ਕੇ ਕਰਦੇ ਨੇ, ਸਮਝਾਉਂਦੇ ਨੇ, ਨਾਮ ਜਪਾਉਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਇੰਦਰੀਆਂ ਆਪਣੇ ਆਪ ਹੀ ਸਵਾਦਾਂ ਤੋਂ ਰਹਿਤ ਹੋ ਜਾਂਦੀਆਂ ਨੇ, ਆਪਣੇ ਆਪ ਹੀ ਮਨ ਪਿੱਛੇ ਨੂੰ ਮੁੜ ਆਉਂਦਾ, ਹਿਰਦੇ ਚ ਨੂੰ ਆ ਜਾਂਦਾ, ਆਪਣੇ ਆਪ ਹੀ ਬੁੱਧੀ ਆਤਮਾ ਵੱਲ ਨੂੰ ਘੁੰਮ ਜਾਂਦੀ ਹੈ। ਸਤਿਗੁਰੂ ਦੇ ਉਪਦੇਸ਼ ਕਰਕੇ ਸਾਨੂੰ ਆਤਮਕ ਤੌਰ ਤੇ ਆਨੰਦ ਪ੍ਰਾਪਤ ਹੁੰਦਾ ਹੈ।
ਆਰਾਮ
ਇਸ ਕਰਕੇ ਥਿਰ ਹੋ ਜਾਂਦੇ ਨੇ, ਟਿਕ ਜਾਂਦੇ ਨੇ ਸਾਰੇ ਇੰਦਰੇ, ਮਨ, ਬੁੱਧੀ, ਔਰ ਫਿਰ ਆਰਾਮ ਪ੍ਰਾਪਤ ਕਰਦੇ ਨੇ, ਭਾਵ ਆਨੰਦ ਲੈਂਦੇ ਹਨ।
ਪ੍ਰਾਪਤ ਹੋਏ ਆਪਣ ਧਨ ਧਾਮ,
ਫਿਰ ਇਹਨੂੰ ਆਪਣਾ ਧਨ ਧਾਨ ਭਾਵ ਸਾਰਾ ਜਿਹੜਾ ਧਨ ਤੇ ਧਾਮ, ਧਾਮ ਹੁੰਦਾ ਹਿਰਦਾ, ਇਹਨੂੰ ਹਿਰਦਾ ਰੂਪੀ ਘਰ ਪ੍ਰਾਪਤ ਹੋ ਜਾਂਦਾ ਹੈ। ਧਨ ਜਿਹੜਾ ਹੈ ਪੈਸਾ ਨਹੀਂ, ਇੱਥੇ ਧਨ ਹੈ ਜਿਹੜਾ ਨਾਮ ਧਨ ਹੈ। ਜਦੋਂ ਆਪਾਂ ਅੰਦਰ ਦੇਖਿਆ ਨਾ ਬਈ ਸਾਡੇ ਅੰਦਰ ਤਾਂ ਬੜਾ ਕੁਛ ਹੈ, ਮੇਰੇ ਅੰਦਰ ਤਾਂ ਇੰਨਾ ਕੁਛ ਮੈਂ ਭੁੱਲਿਆ ਹੀ ਰਿਹਾ, ਅੱਜ ਤੱਕ ਭਟਕਿਆ ਹੀ ਰਿਹਾ। ਇਸ ਕਰਕੇ ਅੰਧਿਆਰੇ ਦੀਪਕ ਚਾਹੀ ਹੈ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਕਹਿੰਦੇ ਉਦੋਂ ਪਤਾ ਲੱਗ ਗਿਆ ਕਿ ਮੇਰੇ ਅੰਦਰ ਤਾਂ ਇੰਨਾ ਕੁਛ ਹੈ, ਇੰਨਾ ਕੁਛ ਕਿਸੇ ਕੋਲ ਹੋ ਹੀ ਨਹੀਂ ਸਕਦਾ।
ਵਿਗੜ ਗਏ ਜਿਵ ਪਸੂ ਹਰਿਆਓ, ਜਿਤ ਕਿਤ ਦੂਰਤ ਸਹਿਜ ਸੁਭਾਓ।
ਕਹਿੰਦੇ ਜਿਵੇਂ ਹਰਿਆ ਪਸ਼ੂ ਹੁੰਦਾ ਹੈ, ਹਰਿਆ ਪਸ਼ੂ ਹੁੰਦਾ ਉਹ ਵਿਗੜ ਜਾਂਦਾ, ਉਹਦੇ ਖੇਤ ਚ ਵੜ ਗਿਆ, ਉਹਦੇ ਖੇਤ ਚ ਵੜ ਗਿਆ, ਥਾਂ ਥਾਂ ਦੇ ਉੱਤੇ ਮੂੰਹ ਮਾਰਨ ਦੀ ਪਸ਼ੂਆਂ ਨੂੰ, ਕਈਆਂ ਨੂੰ ਆਦਤ ਪੈ ਜਾਂਦੀ ਹੈ। ਇਹ ਸਾਡਾ ਮਨ ਤੇ ਇੰਦਰੀਆਂ ਇੰਨੀਆਂ ਵਿਗੜੀਆਂ ਹੋਈਆਂ, ਵਿਗੜੇ ਹੋਏ ਪਸ਼ੂ ਨੇ ਕਿ ਇਹਨਾਂ ਦਾ ਜਿੱਧਰ ਕਿੱਧਰ ਆਪ ਮੁਹਾਰੇ ਹੀ ਇਹੋ ਸੁਭਾਅ ਬਣ ਗਿਆ ਕਿ ਜਿੱਥੇ ਜੀ ਕਰਦਾ ਉੱਥੇ ਮੂੰਹ ਮਾਰਨ ਲੱਗ ਜਾਂਦੇ ਆ।
ਸਦਾ ਜੀਵ ਕੋ ਬੜ ਦੁੱਖ ਦਾਨੇ,
ਇਹ ਸਦਾ ਹੀ ਜੀਵ ਨੂੰ ਬਹੁਤ ਦੁੱਖ ਦਿੰਦੇ ਨੇ। ਨਾ ਤਾਂ ਮਨ ਟਿਕਦਾ, ਹਰਿਆ ਪਸ਼ੂ ਵਾਂਗੂ ਐਵੇਂ ਜਿੱਧਰ ਕਿੱਧਰ ਜੀ ਕੀਤਾ ਉੱਧਰ ਚਲੇ ਗਏ। ਤਾਂਹੀਓ ਤਾਂ ਸਤਿਗੁਰੂ ਕਹਿੰਦੇ ਅੰਮ੍ਰਿਤ ਛਕ ਲਓ ਭਾਈ। ਪਿੰਡਾਂ ਦੇ ਲੋਕ ਆਮ ਤੌਰ ਤੇ ਪਿੰਡਾਂ ਦੇ ਮੁੰਡਿਆਂ ਨੂੰ ਮਹਾਂਪੁਰਸ਼ ਕਹਿੰਦੇ ਅੰਮ੍ਰਿਤ ਛਕ ਲਓ, ਕਹਿੰਦੇ ਅੰਮ੍ਰਿਤ ਤਾਂ ਛਕ ਲਈਏ ਤੁਸੀਂ ਤਾਂ ਮੂੰਹ ਨੂੰ ਛਿੱਕੂ ਜਿਹਾ ਲਾ ਦਿੰਦੇ ਹੋ। ਕਹਿੰਦੇ ਮੁੜ ਕੇ ਨਾ ਕੋਈ ਖਾਣ ਪੀਣ ਜੋਕਰੇ ਰਹੀਏ, ਨਾ ਕੁਛ ਬੋਲਣ ਜੋਕਰੇ। ਜੇ ਛਿੱਕੂ ਲਾਵਾਂਗੇ ਤਾਂਹੀਓ ਠੀਕ ਰਹੂਗਾ ਕੰਮ, ਜੇ ਨਾ ਨਾ ਲਾਇਆ ਹੁਣ ਛਿੱਕੂ ਤੇ ਗਾਹਾਂ ਨੂੰ ਫਿਰ ਨੁਕਸਾਨ ਬਹੁਤ ਹੋ ਜਾਣਾ। ਇਸ ਕਰਕੇ ਰਹਿਤ ਮਰਿਆਦਾ ਦੀ ਕਾਰ ਵਿੱਚ ਹੀ ਆਪਾਂ ਠੀਕ ਆ। ਰਹਿਤ ਮਰਿਆਦਾ ਦੇ ਅੰਦਰ ਰਹਿ ਕੇ ਕਕਾਰ ਪਹਿਨ ਕੇ, ਕੜਾ ਹੱਥ ਨੂੰ ਕੜਦਾ ਹੈ, ਗਾਤਰਾ ਸਾਰੇ ਸਰੀਰ ਨੂੰ ਹੀ ਕੜਦਾ ਹੈ, ਕਸ਼ਹਿਰਾ ਜਤ ਸਤ ਵਾਸਤੇ ਪਾਇਆ, ਕੰਘਾ ਮਹਾਰਾਜ ਨੇ ਵਿਚਾਰ ਦਾ ਕੰਘਾ ਵੀ ਬਖਸ਼ਿਆ, ਇਉਂ ਅੰਮ੍ਰਿਤ ਦੀ ਦਾਤ ਆਪਣੇ ਭਲੇ ਲਈ ਹੋਈ ਦਿੱਤੀ ਹੈ।
ਮ੍ਰਿਗ ਤ੍ਰਿਸ਼ਨਾ ਕੇ ਹਰਨ ਸਮਾਨੀ,
ਕਹਿੰਦੇ ਮ੍ਰਿਗ ਤ੍ਰਿਸ਼ਨਾ ਦਾ ਹਰਨ ਹੁੰਦਾ ਨਾ, ਜਿਵੇਂ ਉਹ ਜਿਵੇਂ ਪਹਾੜਾਂ ਦੇ ਵਿੱਚ ਜਾਂ ਇੱਕ ਜਾਂ ਦੂਸਰਾ ਰੇਗਿਸਤਾਨ ਦੇ ਵਿੱਚ, ਰੇਗਿਸਤਾਨ ਚ ਜ਼ਿਆਦਾ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ। ਜਦੋਂ ਗਰਮੀਆਂ ਦੇ ਦਿਨ ਹੁੰਦੇ ਨੇ, ਦੂਰ ਹਿਰਨ ਨੂੰ ਹੀ ਆਉਣ ਨਜ਼ਰ ਆਉਂਦਾ ਕਿ ਬੜਾ ਪਾਣੀ ਖੜਾ ਸਾਹਮਣੇ, ਭਾਫਾਂ ਜਿਹੀਆਂ ਨਜ਼ਰ ਆਉਂਦੀਆਂ ਨੇ। ਆਪਾਂ ਨੂੰ ਵੀ ਕਦੇ ਕਦੇ ਗਰਮੀਆਂ ਚ ਸਫ਼ਰ ਕਰੀਏ, ਸੜਕ ਦੇ ਉੱਤੇ ਦੂਰੋਂ ਲੱਗਦਾ ਪਾਣੀ ਖੜਾ ਲੱਗਦਾ, ਜਦੋਂ ਉੱਥੇ ਜਾਂਦੇ ਉੱਥੇ ਪਾਣੀ ਹੁੰਦਾ ਹੀ ਨਹੀਂ, ਸੜਕ ਦੇ ਚੋਂ ਭਾਫ ਦੀ ਜੀ ਨਿਕਲੀ ਨਜ਼ਰ ਆਉਂਦੀ ਹੈ, ਇਹਨੂੰ ਕਹਿੰਦੇ ਭੱਖ ਲੱਗਣਾ। ਇਉਂ ਕਹਿੰਦੇ ਮ੍ਰਿਗ ਤ੍ਰਿਸ਼ਨਾ ਦੇ ਹਿਰਨ ਵਾਂਗੂ ਇਹ ਸਾਡੀਆਂ ਇੰਦਰੀਆਂ, ਇਹ ਕਹਿੰਦੀਆਂ ਉੱਥੇ ਬੜਾ ਸਵਾਦ ਹੈ, ਚਲ ਉੱਥੇ ਲੈ ਚੱਲਦੇ ਹਾਂ, ਆਹ ਉਹ 'ਚ ਬੜਾ ਸਵਾਦ, ਚਲ ਉੱਥੇ ਲੈ ਚੱਲਦੇ ਹਾਂ, ਆਹ ਉਹ ਚੀਜ਼ ਲਿਆਓ ਫਿਰ ਬੜਾ ਸਵਾਦ ਹੈ, ਉਹ ਵੀ ਲਿਆ ਦਿੰਦੇ ਹਾਂ, ਆਹ ਚੀਜ਼ ਲਿਆਓ ਫਿਰ ਬੜਾ ਸਵਾਦ ਹੈ। ਪੂਰਾ ਘਰ ਭਰ ਤੱਕ, ਕੋਠੇ ਤੱਕ, ਐਨ ਸਾਰੇ ਕਮਰੇ ਭਰ ਦਿੱਤੇ, ਹਲੇ ਤੈਨੂੰ ਪਤਾ ਲੱਗਿਆ? ਕਹਿੰਦਾ ਨਹੀਂ ਇੱਥੇ ਨਹੀਂ ਸਵਾਦ। ਕਹਿੰਦਾ ਹੋਰ ਕਿੱਥੇ? ਕਹਿੰਦੇ ਉਹ ਉੱਥੇ ਸਵਾਦ, ਬਸ ਸਾਨੂੰ ਐਂ ਸਾਰਾ ਦਿਨ ਨਿਆਣਿਆਂ ਵਾਂਗੂ ਭੜਕਾਈ ਰਹਿੰਦਾ, ਇੱਧਰ ਕਦੇ ਚਲਿਆ ਗਿਆ, ਕਦੇ ਇੱਧਰ ਚਲਿਆ ਗਿਆ, ਸਾਡਾ ਮਨ ਕਹਿੰਦੇ ਭਟਕਦਾ ਹੀ ਰਹਿੰਦਾ।
ਜਿਮ ਕਸਤੂਰੀ ਮਿਰਗ ਪਲਾਵੇ, ਠਹਿਰੇ ਮੁਖ ਜਬ ਨਾਭ ਲਗਾਵੇ।
ਜਿਵੇਂ ਕਸਤੂਰੀ ਵਾਲਾ ਮਿਰਗ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ, ਖੁਸ਼ਬੂ ਆਉਂਦੀ ਆ ਉਹਨੂੰ ਆਪਣੇ ਵਿੱਚੋਂ ਹੀ, ਪਰ ਉਹਨੂੰ ਅਗਿਆਨ ਹੋਣ ਕਰਕੇ ਪਤਾ ਨਹੀਂ ਲੱਗਦਾ ਖੁਸ਼ਬੂ ਆਉਂਦੀ ਕਿੱਥੋਂ ਹੈ। ਸੋ ਜਦੋਂ ਉਹਨੂੰ ਖੁਸ਼ਬੂ ਆਉਂਦੀ ਹੈ ਤਾਂ ਉਹ ਝਾੜੀਆਂ ਨੂੰ ਸੁੰਘਦਾ ਫਿਰਦਾ, ਕਦੇ ਦਰਖਤਾਂ ਨੂੰ, ਕਦੇ ਪੱਥਰਾਂ ਨੂੰ, ਕਦੇ ਕਿਸੇ ਚੀਜ਼ ਨੂੰ, ਉਹਨੂੰ ਸਮਝ ਨਹੀਂ ਪੈਂਦੀ। ਜਦੋਂ ਕਦੇ ਉਹਦੇ ਧੁੰਨੀ ਦੇ ਉੱਤੇ ਖੁਰਕ ਹੁੰਦੀ ਹੈ, ਜਦੋਂ ਧੁੰਨੀ ਦੇ ਉੱਤੇ ਖੁਰਕਣ ਲੱਗਦਾ, ਉੱਥੋਂ ਖੁਸ਼ਬੂ ਦੀਆਂ ਲਪਟਾਂ ਆਉਂਦੀਆਂ ਨੇ ਉਹਨੂੰ, ਜਦੋਂ ਹੀ ਲਪਟਾਂ ਆਉਂਦੀਆਂ ਉਹਨੂੰ ਪਤਾ ਲੱਗ ਜਾਂਦਾ ਕਿ ਕਸਤੂਰੀ ਮੇਰੇ ਅੰਦਰ ਹੀ ਹੈ, ਉੱਥੇ ਹੀ ਬੈਠ ਜਾਂਦਾ, ਫਿਰ ਉਹ ਸੌਂਦਾ ਨਹੀਂ ਕਿ ਮੇਰੀ ਕਸਤੂਰੀ ਨਾ ਖੋ ਕੇ ਲੈ ਜਾਏ ਕੋਈ। ਕਹਿੰਦੇ ਫਿਰ ਉਹ ਮਿਰਗ ਸੌਂਦਾ ਕਿੱਥੇ ਹੈ? ਉਹ ਕੀੜਿਆਂ ਦਾ ਭੌਣ ਲੱਭਦਾ, ਫਿਰ ਜਿੱਥੇ ਬਹੁਤ ਕਾਢੇ ਕੀੜੇ ਜਿਹਨੂੰ ਕਹਿੰਦੇ ਨਿਕਲਦੇ ਕਾਲੇ ਕਾਲੇ, ਉੱਥੇ ਸੌਂਦਾ ਤਾਂ ਕਿ ਕੀੜੇ ਦੰਦੀਆਂ ਵੱਢਦੇ ਰਹਿਣ, ਮੈਨੂੰ ਨੀਂਦ ਨਾ ਆਵੇ। ਉਹ ਕਹਿੰਦਾ ਜੇ ਨੀਂਦ ਆ ਗਈ ਮੇਰੀ ਕੋਈ ਕਸਤੂਰੀ ਨਾ ਖੋ ਕੇ ਲੈ ਜਾਵੇ। ਇਉਂ ਜਦੋਂ ਮਿਰਗ ਨੂੰ ਗਿਆਨ ਹੋ ਜਾਂਦਾ ਆਪਣੀ ਕਸਤੂਰੀ ਦਾ, ਫਿਰ ਉਹ ਜ਼ਿਆਦਾ ਦਿਨ ਨਹੀਂ ਕੱਢਦਾ, ਕਿਉਂਕਿ ਸੌਂਦਾ ਹੈ ਨਹੀਂ, ਕੁਛ ਖਾਂਦਾ ਨਹੀਂ, ਪਾਣੀ ਵੀ ਨਹੀਂ ਪੀਂਦਾ, ਕਸਤੂਰੀ ਨਾ ਮੇਰੀ ਕੋਈ ਲੈ ਜਾਏ। ਹਫ਼ਤਾ ਕੁ ਕੱਢਦਾ ਬਸ, ਜਾਂ 10 ਦਿਨ ਤੱਕ ਜਿਉਂਦਾ ਰਹਿੰਦਾ, ਫਿਰ ਮਿਰਗ ਮਰ ਜਾਂਦਾ।
ਤਿਮ ਹੀ ਬ੍ਰਹਮ ਕੋ ਜਬ ਇਹ ਜਾਣੈ, ਗਹਿ ਸਥਿਰਤਾ ਆਨੰਦ ਮਾਨੈ।
ਕਹਿੰਦੇ ਜਦੋਂ ਇਹ ਜੀਵ ਬ੍ਰਹਮ ਨੂੰ ਜਾਣ ਲੈਂਦਾ, ਆਤਮਕ ਜਦੋਂ ਪਿੱਛੇ ਸਾਰੀਆਂ ਚੀਜ਼ਾਂ ਪਿੱਛੇ ਨੂੰ ਮੋੜ ਲਈਆਂ, ਤਾਂਹੀਓ ਤਾਂ ਕਹਿੰਦੇ ਅੱਖਾਂ ਬੰਦ ਕਰਕੇ, ਸਿਆਣਿਆਂ ਨੇ ਤੱਤ ਕੱਢਿਆ, ਅੱਖਾਂ ਬੰਦ ਕਰੀਏ 87% ਮਨ ਟਿਕਦਾ, ਬਾਕੀ 13% ਰਹਿ ਜਾਂਦਾ। ਇਸੇ ਤਰ੍ਹਾਂ ਹੀ ਜ਼ਬਾਨ ਤੇ ਕੰਟਰੋਲ ਕੀਤਾ ਆਪਣੀ ਤੇ, ਇਹ ਤਾਂ ਮੰਗਦੀ ਹੀ ਰਹਿੰਦੀ ਹੈ, ਇਹ ਰਸਨਾ ਤੂੰ ਅਨਰਸ ਰਾਜ ਚ ਰਹੀ ਤੇਰੀ ਪਿਆਸ ਨਾ ਜਾਏ, ਜਦੋਂ ਕਹਿੰਦੀ ਮੈਨੂੰ ਆਹ ਖਵਾ ਦਿਓ। ਕੰਨਾਂ ਨੂੰ ਕਾਬੂ ਕੀਤਾ, ਉਹ ਤੁਸੀਂ ਨਹੀਂ ਸੁਣਨਾ ਹੋਰ ਕੁਛ, ਬਾਣੀ ਸੁਣਨੀ ਹੈ। ਸਾਰੀਆਂ ਇੰਦਰੀਆਂ ਨੂੰ ਜਦੋਂ ਕਾਬੂ ਕਰਕੇ ਬੰਨ ਲਿਆ, ਚੰਗੀ ਤਰ੍ਹਾਂ ਸੰਗਲੀਆਂ ਪਾ ਦਿੱਤੀਆਂ ਇਹਨਾਂ ਨੂੰ, ਤੇ ਅੰਤਰਮੁਖ ਬਿਰਤੀ ਹੋ ਗਈ, ਜਦੋਂ ਜਦੋਂ ਆਤਮਾ ਤੱਕ ਪਹੁੰਚਿਆ, ਜਦੋਂ ਬ੍ਰਹਮ ਦਾ ਗਿਆਨ ਹੋਇਆ ਇਸ ਨੂੰ, ਉਸ ਵਕਤ ਆਨੰਦ ਦੇ ਵਿੱਚ ਲੀਨ ਹੋ ਜਾਂਦਾ ਹੈ।
ਦੋਹੇਰਾ ਵਸਤ ਵਿਚਾਰ ਤੇ ਆਵਤ ਮਨ ਪਾਵੇ ਬਿਸਰਾਮ।
ਹੁਣ ਕਹਿੰਦੇ ਮਨ ਦੀ ਇਕਾਗਰਤਾ ਕਿਵੇਂ ਹੁੰਦੀ ਆ ਜੀ? ਕਹਿੰਦੇ ਆਤਮ ਵਸਤੂ ਦੀ ਵਿਚਾਰ ਕਰਦਿਆਂ ਕਰਦਿਆਂ, ਧਿਆਉਂਦਿਆਂ ਧਿਆਉਂਦਿਆਂ ਮਨ ਦੀ ਇਕਾਗਰਤਾ ਹੁੰਦੀ ਹੈ। ਆਹ ਤਾਂ ਇੱਥੇ ਤਾਂ ਆਪਣਾ ਮਨ ਟੇਕ ਗਿਆ ਹੁਣ, ਕਿਉਂਕਿ ਆਪਾਂ ਨੇ ਦੇਖ ਲਿਆ ਕਿ ਆਤਮਾ ਹੈ, ਆਤਮਾ ਹੈ, ਕਰਦਿਆਂ ਕਰਦਿਆਂ ਮਨ ਟਿਕਿਆ ਹੋਇਆ। ਬਹੁਤ ਵਧੀਆ, ਮਨ ਟਿਕਦਾ ਵਿਚਾਰ ਨਾਲ,
ਗਿਆਨ ਦੇ ਨਾਲ
ਜਦੋਂ ਆਪਾਂ ਬਾਹਰ ਨਿਕਲਣਾ ਹੈ ਉਦੋਂ ਆਪਣਾ ਇਹ ਸਭ ਕੁਝ ਖਤਮ ਹੋ ਜਾਣਾ। ਇਹ ਨਕਲੀ ਬ੍ਰਹਮ ਗਿਆਨ ਹੈ। ਇਹਦੇ ਲਈ ਅਸਲੀ ਲਈ ਕੀ ਕਰਨਾ ਚਾਹੀਦਾ? ਅਸਲੀ ਲਈ ਆਪਾਂ ਹਰ ਵਕਤ ਇਸੇ ਗਿਆਨ ਵਿੱਚ ਰਹਿਣਾ। ਜੇ ਬੰਦਾ ਹਰ ਵਕਤ ਇਹ ਸਮਝੇ ਕਿ ਮੈਂ ਆਤਮਾ ਹਾਂ, ਮੈਂ ਆਤਮਾ ਹਾਂ, ਬਸ ਪਰੇ ਹੋ ਜਾਉ ਸੰਸਾਰ ਤੋਂ, ਨਿਰਲੇਪ ਹੋ ਗਏ, ਮੈਂ ਬੁੱਧੀ ਵੀ ਨਹੀਂ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਇੰਦਰੀਆਂ ਨਹੀਂ ਹਾਂ, ਮੈਂ ਇੱਕ ਆਤਮਾ ਹਾਂ। ਅਤੇ ਆਪਣੇ ਅੰਦਰ ਸਿਰਫ ਆਪਣੀ ਆਤਮਾ ਨੂੰ ਦੇਖੋ ਕਿ ਨਾ ਤਾਂ ਮੈਂ ਫਲਾਨਾ ਸਿੰਘ ਹਾਂ, ਨਾ ਮੈਂ ਫਲਾਨੀ ਜਾਤੀ ਦਾ ਹਾਂ, ਨਾ ਮੇਰਾ ਕੋਈ ਸਰੀਰ ਹੈ, ਮੈਂ ਤਾਂ ਇੱਕ ਆਤਮਾ ਹਾਂ। ਜਦੋਂ ਇਹ ਅਭਿਆਸ ਪੱਕ ਜਾਂਦਾ ਤਾਂ ਆਤਮਾ ਵੱਲ ਦੇਖਦਿਆਂ ਹੋਇਆਂ ਤਾਂ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਕਿਉਂਕਿ ਇੱਥੇ ਆਨੰਦ ਹੈ ਸਾਰਾ ਆਤਮਾ ਵਿੱਚ। ਜਦੋਂ ਆਪਾਂ ਮਨ ਵਿੱਚ ਆ, ਬੁੱਧੀ ਵਿੱਚ ਆ, ਇੰਦਰੀਆਂ ਦੇ ਵਿੱਚ ਆ, ਤਾਂ ਉਹ ਝੰਡੇ ਬਾਢੀ ਦਾ ਪ੍ਰਸੰਗ ਸੁਣਿਆ ਸੀ ਨਾ ਗੁਰੂ ਨਾਨਕ ਦੇਵ ਜੀ ਵੇਲੇ ਮਹਾਰਾਜ ਨੇ ਕਿਹਾ ਝੰਡਿਆ ਜੇ ਨਾਮ ਦਾਨ ਲੈਣਾ ਤਨ ਮਨ ਧਨ ਅਰਪਣ ਕਰਦੇ। ਤਾਂਹੀਓ ਸਤਿਗੁਰੂ ਸਿੱਖ ਕੋਲੋਂ ਤਨ ਮਨ ਧਨ ਸਾਰਾ ਕੁਝ ਲੈ ਲੈਂਦੇ ਨੇ, ਕੱਲਾ ਆਤਮਾ ਰਹਿ ਜਾਂਦਾ। ਕਹਿੰਦੇ ਝੰਡਿਆ ਆਪਣਾ ਤਨ ਅਰਪਣ ਕਰਦੇ, ਕਹਿੰਦਾ ਜੀ ਕੀਤਾ। ਮਨ ਕਹਿੰਦੇ ਆਪਣਾ ਧਨ ਅਰਪਣ ਕਰਦੇ, ਮਕਾਨ ਸਮੇਤ ਸਭ ਦੇਤਾ ਜੀ, ਹੁਣ ਕੀ ਰਹਿ ਗਿਆ? ਮਨ ਕਹਿੰਦੇ ਮਨ ਵੀ ਦੇ ਦੇ, ਤਿੰਨੇ ਚੀਜ਼ਾਂ ਦੇ ਤੀਆਂ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਹੁਣ ਤੇਰੇ ਕੋਲ ਕੀ ਰਹਿ ਗਿਆ? ਮਹਾਰਾਜ ਹੁਣ ਅੰਦਰ ਨੇ ਇੱਕ ਵਿਚਾਰ ਜਿਹਾ ਫੁਰਦਾ ਮਾੜਾ ਮਾੜਾ ਬਸ। ਕਹਿੰਦੇ ਇਹ ਚੌਥੀ ਚੀਜ਼ ਆਤਮਾ ਹੈ। ਜਦੋਂ ਤੈਨੂੰ ਹੁਣ ਆਤਮਾ ਦਾ ਪਤਾ ਲੱਗ ਗਿਆ, ਹੁਣ ਵਾਹਿਗੁਰੂ ਕਹਿ ਦੇ। ਵਾਹਿਗੁਰੂ ਵਾਹਿਗੁਰੂ ਕਰਦਿਆਂ ਐਸੀ ਸਮਾਧੀ ਲੱਗੀ, 24 ਘੰਟੇ ਸਮਾਧੀ ਨਾ ਖੁੱਲੀ। ਫਿਰ 24 ਘੰਟਿਆਂ ਬਾਅਦ ਜਾ ਕੇ ਝੰਡੇ ਵੱਢ ਦੀ ਸਮਾਧੀ ਖੁੱਲੀ। ਤਾਂ ਮਹਾਰਾਜ ਕਹਿੰਦੇ ਜਦੋਂ ਜੇ ਤੁਸੀਂ ਆਤਮਕ ਗਿਆਨੀ ਬਣਨਾ ਤਾਂ ਸਰੀਰ ਨਾਲੋਂ ਆਪਾਂ ਨੂੰ ਇਹ 5 ਕੋਸ਼ਾਂ ਤੋਂ, ਇੰਦਰੀਆਂ ਤੋਂ, ਮਨ ਤੋਂ, ਇਹਨਾਂ ਸਾਰਿਆਂ ਤੋਂ ਪਰੇ ਹੋ ਕੇ ਸਿਰਫ ਆਤਮਾ ਸਰੂਪ ਨੂੰ ਦੇਖਣਾ ਹੈ।
ਰਸਵਾਦਿਤ ਸੁਖ ਉਪਜੈ ਅਨੁਭਵ ਜਾਂ ਕੋ ਨਾ।
ਜਿਹਦਾ ਨਾਮ ਅਨੁਭਵ ਹੁੰਦਾ ਹੈ, ਫਿਰ ਅਨੁਭਵ ਰਸ ਸਵਾਦਿਤ ਸੁਖ ਉਪਜੈ, ਸਵਾਦ ਆਉਂਦਾ, ਰਸ ਆਉਂਦਾ, ਫਿਰ ਅਨੁਭਵ ਹੁੰਦਾ, ਫਿਰ ਬੰਦਾ ਇਹ ਕਹਿੰਦਾ ਕੁਛ ਖਾਣ ਨੂੰ ਜੀ ਨਹੀਂ ਕਰਦਾ, ਜ਼ਬਰਦਸਤੀ ਹੀ ਖਾਣਾ ਪੈਂਦਾ। ਫਿਰ ਉਹ ਆਨੰਦ ਵਾਲੇ ਥੋੜ੍ਹੇ ਬੰਦੇ ਹੁੰਦੇ ਨੇ। ਜਦੋਂ ਉਹਨਾਂ ਨੂੰ ਕਹੀਏ ਬੜੀ ਆ ਸਵਾਦ ਚੀਜ਼ ਆ, ਉਹ ਕਹਿੰਦਾ ਰਹਿਣ ਦੇ ਪਰੇ, ਆਪਣੀ ਚੀਜ਼ ਪਰੇ ਰੱਖ। ਮਾਂ ਨੇ ਹੁਣ ਸਾਰੀਆਂ ਚੀਜ਼ਾਂ ਅੱਗੇ ਰੱਖੀਆਂ ਭਗਤ ਫਰੀਦ ਦੇ। ਕਹਿੰਦੇ ਫਰੀਦਾ ਸੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ। ਮਾਂ ਮੇਰੀਆਂ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਰੱਬ ਨਾ ਪੁੱਜਣ ਦੁੱਧ। ਵਾਹਿਗੁਰੂ ਦੇ ਰਸ ਬਰਾਬਰ ਇਹਨਾਂ ਚੋਂ ਬੇਬੇ ਕੁਛ ਵੀ ਨਹੀਂ ਹੈਗਾ। ਜਿੰਨਾ ਰਸ ਨਾਮ ਦੇ ਵਿੱਚ ਹੈ ਉਹ ਤਾਂ ਭੁੱਲਿਆ ਹੀ ਰਿਹਾ ਮੈਂ। ਸ਼ੱਕਰ ਖਾ ਕੇ ਠੀਕ ਹੈ ਤੂੰ ਮੈਨੂੰ ਇਸ ਪਾਸੇ ਲਾਇਆ। ਮਾਂ ਬਹੁਤ ਖੁਸ਼ ਹੋਈ, ਕਰੋੜ ਕਰੋੜ ਕੋਟਾਨ ਕੋਟ ਸ਼ੁਕਰ ਕੀਤਾ ਅੱਲਾਹ ਤਾਲਾ ਦਾ। ਸ਼ੁਕਰ ਹੈ ਵਾਹਿਗੁਰੂ, ਜਿੱਥੇ ਮੈਂ ਆਪਣੇ ਪੁੱਤ ਨੂੰ ਲਿਜਾਣਾ ਚਾਹੁੰਦੀ ਸੀ ਉੱਥੇ ਪਹੁੰਚ ਗਿਆ। ਉਹ ਹੈ ਮਾਂ, ਧੰਨ ਹੈ ਫਰੀਦ ਦੀ ਮਾਤਾ, ਧੰਨ ਹੈ ਧਰੂ ਦੀ ਮਾਤਾ ਜਿਹਨੇ ਉਹਨੂੰ ਨਾਮ ਦਾ ਉਪਦੇਸ਼ ਦਿੱਤਾ, ਧੰਨ ਹੈ ਗੋਪੀ ਚੰਦ ਦੀ ਮਾਤਾ ਜਿਹਨੇ ਨਾਮ ਦਾ ਉਪਦੇਸ਼ ਕੀਤਾ, ਧੰਨ ਜਣੇਂਦੀ ਮਾਏ ਆਏ ਸਫਲ ਸੇ। ਇਸ ਕਰਕੇ ਉਹ ਪੁੱਤਰ ਧੰਨ ਨੇ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਨੂੰ ਨਾਮ ਜਪਾਉਂਦੀਆਂ ਨੇ, ਜਿਨ੍ਹਾਂ ਦੇ ਪਿਤਾ ਵੀ ਨਾਮ ਜਪਾਉਂਦੇ ਨੇ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਮੇਰੇ ਕੋਲ ਬੈਠ ਕੇ ਨਾਮ ਜਪੋ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ।